ਦਸਵੀਂ ਦਹ ਦਿਸ ਹੋਏ ਆਨੰਦ।
ਦਸਵੀਂ ਦੁਆਰਾ ਸਤਿਗੁਰੂ ਜੀ ਕਹਿੰਦੇ ਹਨ, ਫਿਰ ਭਾਈ ਦਸੋ ਦਸਾਂ ਤੁਹਾਨੂੰ ਆਨੰਦ ਸਰੂਪ ਹੀ ਪ੍ਰਗਟ ਹੋ ਜਾਏਗਾ, ਕਿਤੇ ਵੀ ਦੁੱਖ ਨੀ ਰਹੇਗਾ।
ਛੂਟੈ ਭਰਮ ਮਿਲੈ ਗੋਬਿੰਦ,
ਦਾ ਭਰਮ ਛੁੱਟ ਗਿਆ, ਨਿਵਰਤ ਹੋ ਗਿਆ, ਉਦੋਂ ਗੋਬਿੰਦ ਪਰਮੇਸ਼ਵਰ ਮਿਲ ਪਵੇਗਾ, ਪ੍ਰਾਪਤ ਹੋ ਜਾਓਗੇ ਉਸ ਨੂੰ।
ਜੋਤ ਸਰੂਪੀ ਤਤ ਅਨੂਪ,
ਐਸਾ ਕਹਿੰਦਾ ਕਹਿੰਦੇ ਹਨ ਜੋਤ ਸਰੂਪੀ, ਸਵਰਨ ਜੋਤੀ ਸਰੂਪ ਹੈ, ਜਿਵੇਂ ਚੰਦ ਸੂਰਜ ਆ ਰਿਹਾ ਉਹਦੀ ਜੋਤ ਨਾਲ ਪ੍ਰਕਾਸ਼ ਕਰ ਰਹੇ ਹੈ, ਆਪ ਉਹ ਜੋਤੀ ਸਰੂਪ ਹੈ, ਇਹਨਾਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਤਤ ਵਾਸਤਵ ਰੂਪ ਅਸਲੀ ਰੂਪਾਂ ਤੋਂ ਰਹਿਤ ਹੋਈ ਹੈ।
ਅਮਲ ਨਾ ਮਲਨ ਸ਼ਾਹ ਨਹੀਂ ਧੂਪ,
ਉਹਦੇ ਚ ਅਮਲ ਉਜਲ ਗੁਣ ਸਤੋ ਗੁਣ ਵੀ ਹੈ ਨੀ, ਤੇ ਮਲਨ ਮਲੀਨਤਾ ਹੀ ਉਹਦੇ ਚ ਤਮੋ ਗੁਣ ਵੀ ਹੈ ਨੀ, ਸ਼ਾਂਤ ਧੁੱਪ ਆਦਿਕ ਵੀ ਹੈ ਨੀ, ਜੜਤਾ ਆਦਿਕ ਧੁੱਪ ਕ੍ਰਿਸ਼ਨਾ ਦੀ ਵੀ ਹੈ ਨੀ, ਐਸਾ ਉਹ ਸਰੂਪ ਹੈ। ਅਮਲ ਉਜਲ ਹੈ, ਉਹ ਸਦਾ ਨਿਰਮਲ ਪ੍ਰਕਾਸ਼ ਸਰੂਪ ਹੈ। ਨਾ ਮਲਨ ਉਹ ਚ ਪਾਪਾਂ ਦੀ ਮਲੀਨਤਾ ਹੀ ਨਹੀਂ ਹੈ, ਸ਼ਾਹ ਸ਼ਾਂਤ ਰੂਪ ਹੈ, ਨਹੀਂ ਧੁੱਪ ਕ੍ਰਿਸ਼ਨਾ ਦੀ ਧੁੱਪ ਰੂਪ ਨੀ, ਅਗਿਆਨ ਦੀਆਂ ਸੂਰਜਾਂ ਸੂਰਜ ਕਰਕੇ ਰਾਜਗ੍ਰਹਿ ਕਿਰਨਾ ਕਰਕੇ ਕ੍ਰਿਸ਼ਨਾ ਦੀ ਧੁੱਪ ਰੂਪ ਨੀ ਹੈ। ਅਮਲ ਨਾ ਮਲਨ, ਅਮਲ ਪੁਣਾ ਉਜਲ ਪੁਣਾ ਸਤੋ ਗੁਣ ਪੁਣਾ, ਤੇ ਮਲਨ ਮਲੀਨਤਾ ਹੀ ਤਮੋ ਗੁਣ ਪੁਣਾ, ਸ਼ਾਹ ਜੜ ਪੁਣਾ ਤੇ ਧੂਪ ਤੇਜੀ ਕ੍ਰਿਸ਼ਨਾ ਆਦਿਕਾਂ ਦੀ ਹੈ ਨੀ, ਉਸ ਵਿੱਚ ਇੱਕ ਰਸ ਹੈ।
ਏਕਾਦਸ਼ੀ ਏਕ ਦਿਸ ਧਾਵੈ,
ਏਕਾਦਸ਼ੀ ਦੁਆਰਾ ਕਹਿੰਦੇ ਹਨ ਸਿੱਖ ਦੁਆਰਾ ਇੱਕ ਪਰਮੇਸ਼ਰ ਦੀ ਤਰਫ ਇਹ ਮਨ ਦਾ ਦੌੜ ਨਾ ਕਰੇ, ਇਹ ਮਨ ਦੀਆਂ ਹੋਰ ਸਾਰੀਆਂ ਦੌੜਾਂ ਹਟਾ ਦੇਵੇ, ਐਡਾ ਦੌੜਾਵੇ ਪਰਮੇਸ਼ਰ ਵੱਲ ਨੂੰ ਦੌੜਾ ਕਰਕੇ ਇਹਨੂੰ ਹੋਰ ਪਾਸੇ ਧਾਮਨਾ ਵੱਲੋਂ ਹਟਾ ਲਵੇ।
ਤਾਉ ਜੋਨੀ ਸੰਕਟ ਬਹੁਰ ਨਾ ਆਵੇ,
ਮਨ ਇੱਕ ਪਰਮੇਸ਼ਰ ਦੀ ਤਰਫ ਨੂੰ ਦੌੜਨ ਲੱਗ ਜਾਂਦਾ, ਧੌਣਾ ਕਰਦਾ ਹੈ, ਫਿਰ ਇਹ ਮਾਤਾ ਦੇ ਗਰਭ ਦੀਆਂ ਜੂਨਾਂ ਦੇ ਦੁੱਖ ਵਿੱਚ ਨਹੀਂ ਮੁੜ ਕੇ ਆਉਂਦਾ, ਮੁਕਤ ਹੋ ਜਾਂਦਾ ਹੈ।
ਸੀਤਲ ਨਿਰਮਲ ਭਇਆ ਸਰੀਰਾ,
ਸੀਤਲ ਨਾਮ ਨੂੰ ਪਾ ਕੇ ਸਰੀਰ ਨਿਰਮਲ ਹੋ ਜਾਂਦਾ, ਮਨ ਵੀ ਸੀਤਲ ਹੋ ਜਾਂਦਾ, ਵਿਸ਼ਿਆਂ ਦੀ ਵਾਸ਼ਨਾ ਤੋਂ ਹਟ ਕੇ ਸਰੀਰ ਵੀ ਪਾਪਾਂ ਦੀ ਮੈਲ ਤੋਂ ਨਿਰਮਲ ਹੋ ਜਾਂਦਾ ਹੈ, ਸਰੀਰਾਂ ਦੇ ਮਾਨ ਤੋਂ ਸੂਖਮ ਸਥੂਲ ਕਾਰਨ ਤੋਂ ਨਿਰਮਲ ਹੋ ਜਾਂਦਾ ਹੈ।
ਦੂਰ ਬਤਾਵਤ ਪਾਇਆ ਨੀਰਾ,
ਜਿਸ ਪਰਮੇਸ਼ਰ ਨੂੰ ਇਹ ਦੂਰ ਦੱਸਦਾ ਹੁੰਦਾ ਸੀ, ਉਹਦਾ ਨੀਰਾ ਨਿਰਮਾ ਜਦੋਂ ਕੀਤਾ, ਨੇੜੇ ਨੂੰ ਪਾ ਲਿਆ, ਸਦਾ ਉਹ ਪ੍ਰਾਪਤ ਰੂਪ ਹੈ।
ਬਾਰਸ ਬਾਰਹਿ ਉਗਵੈ ਸੂਰ,
ਬਾਰਸ ਦੁਆਰਸੀ ਦੁਆਰਾ ਕਹਿੰਦੇ ਹਨ, ਜਿਸ ਪ੍ਰਕਾਰ ਬਾਰਾਂ ਸੂਰਜ ਚੜ੍ਹ ਜਾਣ ਤੇ ਪ੍ਰਕਾਸ਼ ਹੋ ਜਾਂਦਾ ਹੈ, ਇਸ ਪ੍ਰਕਾਰ
ਅਹਿਨਸ ਬਾਜੇ ਅਨਹਦ ਤੂਰ,
ਬਾਰਸ ਬਾਰਾਂ ਉਗਵੈ ਸੂਰ, ਬਾਰਾਂ ਸੂਰਜਾਂ ਵਰਗਾ ਉਹਦਾ ਪ੍ਰਕਾਸ਼ ਅੰਦਰੋਂ ਅੱਗੇ ਆਉਂਦਾ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ ਜਦੋਂ ਨਿਰੋਧ ਹੋ ਜਾਂਦੇ ਹੈ, ਉਦੋਂ ਬਾਰਾਂ ਸੂਰਜਾਂ ਵਰਗਾ ਉਸਦਾ ਪ੍ਰਕਾਸ਼ ਅੰਦਰ ਪ੍ਰਤੀਤ ਹੁੰਦਾ ਹੈ। ਕੋਟ ਸੂਰ ਵੀ ਹੁੰਦੇ ਹੈ, ਪਰ ਬਾਰਾਂ ਸੂਰਜਾਂ ਵਰਗਾ ਕਬੀਰ ਜੀ ਕਹਿੰਦੇ ਨੇ ਪ੍ਰਕਾਸ਼ ਹੁੰਦਾ ਹੈ। ਸੋ ਬਾਰਸ ਬਾਰਾਂ ਉਗਵੈ ਸੂਰ, ਜਦੋਂ ਬ੍ਰਹਮ ਗਿਆਨ ਰੂਪੀ ਸੂਰਜ ਅੰਦਰ ਜਾਗ ਪੈਂਦਾ ਹੈ, ਉਦੋਂ ਬਾਰ ਹੈ, ਇਹ ਜਿਹੜੇ ਬਾਰ ਇੰਦਰੀਏ ਹੈ ਇਹਨਾਂ ਦੇ ਵਿਸ਼ਿਆਂ ਤੋਂ ਰਹਿਤ ਹੋ ਜਾਂਦਾ, ਉਸ ਵੇਲੇ ਮਨ ਅਕਾਦਰ ਹੋ ਜਾਂਦਾ ਹੈ। ਬਾਰਾਂ ਉਗਵਾ ਸੂਰ, ਬਾਰਾਂ ਸੂਰਜਾਂ ਚੜ੍ਹਿਆ ਦੀ ਨੇ ਨਿਰਾ ਭਰਮ ਅਵਸਥਾ ਉਹਦੇ ਤਾਂ ਹੋ ਜਾਂਦੀ ਹੈ, ਇਸ ਪ੍ਰਕਾਰ ਦਵਾਸੀ ਦੁਆਰਾ ਕਹਿੰਦੇ ਹਨ।
ਅਹਿਨਸ ਬਾਜੇ ਅਨਹਦ ਤੂਰ,
ਉਹਨਾਂ ਦੇ ਅੰਦਰ ਸਾਹਿਬ ਸਿੰਘ ਹੱਦ ਤੋਂ ਰਹਿਤ, ਜਿਹੜੇ ਤੂਰ ਸੰਗਿਆ ਵਾਲੇ ਬਾਜੇ ਹੈ, ਤੂਰ ਸਿੱਧਰ ਹੀ ਵੱਜਿਆ ਆਉਂਦੇ ਹੈ, ਰਾਤ ਨੇ ਜਪਾ ਜਾਪ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ, ਗੁਰਮੁਖ ਰੋਮ ਹਰ ਪਿਆਰਾ, ਐਸੇ ਰਾਤ ਨੇ ਬਾਜੇ ਵੱਜਦੇ ਹੈ, ਬਿਨਾਂ ਜਪੇ ਤੋਂ ਆਪੇ ਹੀ ਜਾਪ ਉਹਦੇ ਅੰਦਰ ਹੁੰਦਾ ਹੈ। ਅਜਪਾ ਜਾਪ ਜਿਸਦਾ ਨਾਮ ਹੈ, ਉਦੋਂ ਸੰਕਲਪ ਨਹੀਂ ਹੁੰਦਾ ਕਿ ਮੈਂ ਜਾਪ ਕਰਦਾ, ਉਦੋਂ ਫੁਰਨਾ ਨਹੀਂ ਹੁੰਦਾ ਕਿ ਮੈਨੂੰ ਜਾਪ ਹੁੰਦਾ, ਇਹ ਨਾਲੇ ਤਾਂ ਫੁਰਨੇ ਮਿਟ ਜਾਂਦੇ ਹੈ ਤੇ ਨਾਲੇ ਧੌਣੀ ਮਿਟ ਜਾਂਦੀ ਹੈ, ਆਪੇ ਹੀ ਜਾਪ ਹੋ ਜਾਂਦਾ ਹੈ, ਐਸਾ ਸੱਚ ਜਾਪ ਹੈ, ਉਹ ਅਨਹਦ ਸ਼ਬਦ ਹੈ। ਰਾਤ ਨੇ ਹੱਦ ਤੋਂ ਰਹਿਤ ਇੱਕ ਰਸ, ਤੂਰ ਸੰਗਿਆ ਵਾਲੇ ਬਾਜੇ, ਜਿਸ ਪ੍ਰਕਾਰ ਬਹੁਤੇ ਰਾਗੀ ਆਕਾਸ਼ ਵਿੱਚੋਂ ਸਾਧ ਸੰਗੇ ਜੀ ਸਤਾਰਾਂ ਤੰਬੂਰੇ ਰਵਾਬ ਲੈ ਕੇ ਵਜਾਉਂਦੇ, ਤਾਊਸ਼ ਲੈ ਕੇ ਸਿਰਦੇ ਲੈ ਕੇ ਵਜਾਉਂਦੇ ਉਤਰਨ, ਐਂ ਉਹਦੇ ਦਿਮਾਗ ਵਿੱਚ ਐਸੀ ਮਿੱਠੀਆਂ ਧੁਨਾਂ ਦੀ ਆਵਾਜ਼ ਆਉਂਦੀ ਹੈ, ਉਹਦੇ 'ਚ ਵਾਹਿਗੁਰੂ ਮੰਤਰ ਹੀ ਉਹ ਸੁਣਨ ਲੱਗ ਜਾਂਦਾ ਇਕਾਗਰ ਹੋ ਕੇ। ਇਸ ਪ੍ਰਕਾਰ ਰਾਤ ਨੇ ਬਾਜੇ ਉਹਦੇ ਵਜਾਉਂਦੇ, ਤੂਰ ਸੰਗੇ ਵਾਲੇ ਸੀਗਰ ऐसा अभ्यास अंदर प्रगट हो जाता है, अकाशी जाप अंदर प्रगट हो जाता है।
देखिया तेहू लोग का पीओ
सरगुण स्वरूप धार के दर्शन भी उन्होंने बख्श दे, तिना लोगों का जो पी पति परमेश्वर है ओनू दिस पैंदा है। अंतकरण के अंदर ज्योति स्वरूप प्रगट हो जाता है। करोड़ा ब्रह्मंडा वर्गा बड़ा जिवें विस्तार हुंदा, इस प्रकार का उहदा विस्तार है जी, रोण करोड़ा ब्रह्मंड है, ਉਹ ਉਸ ਵੇਲੇ ਸੁਰਤੀ ਦੇ ਅੰਦਰ ਪ੍ਰਗਟ ਹੋ ਜਾਂਦਾ। ਉਹ ਪ੍ਰਗਟ ਹੋਣ ਤੋਂ ਫਿਰ ਭੁੱਖਾਂ ਸਾਰੀਆਂ ਲਹਿ ਜਾਂਦੀਆਂ ਵੇਖਣ ਦੀਆਂ, ਫਿਰ ਦਰਸ਼ਨ ਦੇਖ ਤੁਸੀਂ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਸ ਰੂਪ ਦਾ ਨਜ਼ਾਰਾ ਵੇਖ ਕੇ ਜਿਹਦੇ ਰੋਮ ਰੋਮ ਚ ਕਰੋੜਾਂ ਬ੍ਰਹਿਮੰਡ ਨੇ, ਉਸ ਰੂਪ ਦਾ ਜਿਹੜਾ ਜਲਵਾ ਆਉਂਦਾ ਹੈ, ਉਸ ਵੇਲੇ ਸਭ ਤਿੰਨਾਂ ਲੋਕਾਂ ਦਾ ਪਤੀ ਉਹ ਪਰਮੇਸ਼ਵਰ ਹੈ। ਜਾਗਰ ਸੁਗਨ ਸੋਭਤ ਦਾ ਵੀ ਸਾਖੀ ਹੈ, ਸਵਰਗ ਲੋਕ ਮਾਤ ਲੋਕ ਪਤਾਲ ਦਾ ਵੀ ਸੋ ਉਹ ਸਾਖੀ ਹੈ, ਜਿਸ ਦੀ ਬਾਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਹੈ ਕਿ ਸਿਰ ਨਾਨਕ ਲੋਕਾਂ ਪਾਵ ਹੈ। ਇਹ ਜਿਹੜੇ ਲੋਕ ਹੈ ਪਤਾਲ ਦੇ, ਇਹ ਤਾਂ ਉਸਦੇ ਪੈਰ ਹਨਗੇ ਪਤਾਲ, ਅਤੇ ਜਿਹੜਾ ਬ੍ਰਹਮ ਲੋਕ ਹੈ ਸੀਸ ਹੈ ਉਸਦਾ, ਇਹ ਮੱਧ ਲੋਕ ਉਹਦਾ ਲੱਕ ਸਥਾਨ ਹੈ। ਇਸ ਪ੍ਰਕਾਰ ਬਲਿਹਾਰੀ ਜਾਣ ਜਿਹੜੇ ਨਾਮ ਹੈ, ਇਸ ਪ੍ਰਕਾਰ ਦਾ ਪ੍ਰਕਾਸ਼ ਏਡਾ ਬਰਾਟ ਰੂਪ ਪ੍ਰਗਟ ਹੋ ਕੇ ਦੇਖਿਆ ਆਉਂਦਾ ਹੈ। ਕਿਉਂ ਤਿੰਨਾਂ ਲੋਕਾਂ ਦਾ ਪੀ ਜਿਹੜਾ ਪਤੀ ਉਹ ਵੇਖ ਲਿਆ, ਤਿੰਨਾਂ ਲੋਕਾਂ ਦਾ ਪੀ ਉਹ ਪਤੀ ਜੋ ਪਰਮੇਸ਼ੁਰ ਹੈ, ਲੋਕ ਪ੍ਰਕਾਸ਼ ਸਰੂਪ ਹੀ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਜਾਂ ਜਾਂ ਦੇਖਾ ਤਾਂ ਜੋ ਤੁਮਾਰੀ ਤੇਰਾ ਰੂਪ ਕਨਿਹਾ, ਨਿਰਗੁਣ ਸਰੂਪ ਪ੍ਰਕਾਸ਼ ਹੀ ਪ੍ਰਕਾਸ਼ ਹੈ। ਪ੍ਰਕਾਸ਼ ਵੀ ਸਤੋਮੈ ਬਿਰਤੀ ਜਿੰਨਾ ਚਿਰ ਰਹਿੰਦੀ ਉਨਾ ਚਿਰ ਹੈ। ਜਦੋਂ ਸਤੋਮੈ ਬਿਰਤੀ ਕਾਨੂੰਨ ਅਤੀਤ ਹੋ ਜਾਂਦੀ ਬਿਰਤੀ, ਉਸ ਵੇਲੇ ਸਾਧ ਸਿੰਘ ਜੀ ਕਿਹਾ ਨਹੀਂ ਹੋ ਜਾਂਦਾ। ਉੱਥੇ ਦਾ ਕਹੋ ਕਬੀਰ ਗੂੰਗੇ ਗੁਰਖਾ ਪੁੱਛੇ ਤੇ ਕਿਆ ਕਹੀਏ, ਦੱਸਿਆ ਨਹੀਂ ਜਾਂਦਾ ਚੱਕਰ ਚ ਰੂਪ ਆਦਕ। ਇਉਂ ਇਸੇ ਸਰੂਪ ਨੂੰ ਜਦੋਂ ਵੇਖ ਲਿਆ,
ਆਚਰਜ ਭਇਆ ਜੀਵ ਤੇ ਸੀ
ਸਿੰਘ ਜੀ ਬੜਾ ਹੀ ਆਚਰਜ ਹੋ ਗਿਆ। ਕਹਿੰਦੇ ਹਨ ਇਹ ਜੀਵ ਤੋਂ ਸੀਵ ਪਰਮੇਸ਼ਰ ਰੂਪ ਬਣ ਗਿਆ। ਸੀਵ ਜੋ ਇਹ ਰੱਬ ਰੂਪ ਹੀ ਵਾਹਿਗੁਰੂ ਦਾ ਰੂਪ ਹੀ ਉਲਟ ਕੇ ਬਣ ਜਾਂਦਾ, ਉਹਦਾ ਸਰੂਪ ਹੋ ਜਾਂਦਾ, ਉਹ ਆਚਰਜ ਸਰੂਪ ਹੈ। ਜੀਵ ਤੋਂ ਉਲਟ ਕੇ ਸੀਵ ਕਲਿਆਣ ਸਰੂਪ ਹੀ ਹੋ ਗਿਆ।
ਤੇਰਸ ਤੇਰਾ ਅਗਮ ਬਖਾਣ,
ਤੇਰਸ ਤੇਰਾ ਤੇਰਸ ਉਸੀ ਦੁਆਰਾ ਕਹਿੰਦੇ ਹੈ, ਤੇਰਾ ਅਗਮ ਬਖਾਣ, ਚਾਰ ਵੇਦ ਤੇ ਨੌ ਵਿਆਕਰਨ, ਇਹ ਤੇਰਾਂ ਹੋਣਗੇ ਤੇ ਅਗਮ ਛੇ ਸ਼ਾਸਤਰ, ਉਸ ਪਰਮੇਸ਼ੁਰ ਦਾ ਹੀ ਵਿਖਿਆਨ ਕਰਦੇ ਹੈ, ਉਸੇ ਦਾ ਸਿਮਰਨ ਕਰੋ। ਉਹ ਜੋ ਪਰਮੇਸ਼ੁਰ ਹੈ ਸਾਧ ਸੰਗਤ ਜੀ, ਜਿਹੜੇ ਉਸ ਅਗਮ ਪਰਮੇਸ਼ੁਰ ਦਾ ਵਿਖਿਆਨ ਕਰਦੇ ਹੈ, ਤੇਰਾ ਉਹ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਂਦੇ ਹੈ। ਉਹਦੇ ਵਾਸਤੇ ਨਾਰਾਜ਼ ਸੀ ਤਾਂ ਉਸਦੀ ਸਾਂਤ ਕੀ ਕੋਈ ਸੁਭਾਅ ਨਹੀਂ ਰਹਿੰਦਾ। ਇਹ ਤਿੰਨਾਂ ਦੇਹਾਂ ਤੋਂ ਵੀ ਰਹਿਤ ਹੋ ਜਾਂਦੇ ਹੈ, ਤਿੰਨਾਂ ਲੋਕਾਂ ਦੀ ਵਾਸ਼ਨਾ ਤੋਂ ਵੀ ਰਹਿਤ ਹੋ ਜਾਂਦੇ ਹੈ। ਇਹ ਰਹਿ ਉਹ ਸਰੂਪ ਵਿੱਚ ਹੀ ਰਹਿੰਦੇ ਹਨ ਹਮੇਸ਼ਾ।
ਅਰਧ
ਅਗਮ ਸਰੂਪ ਹੈ, ਉਹਦਾ ਵਿਖਿਆਨ ਕਰਦੇ ਹਨ।
ਅਰਧ ਉਰਧ ਵਿੱਚ ਸਮ ਪਹਿਚਾਣ,
ਅਰਧ ਇਹ ਜਿਹੜਾ ਨੀਚੇ ਜੀਵ ਹੈ, ਉਰਧ ਜਿਹੜਾ ਉੱਚਾ ਈਸ਼ਵਰ ਹੈ, ਇਹਨਾਂ ਦੋਹਾਂ ਵਿੱਚ ਇੱਕੋ ਜਿਹਾ ਹੀ ਹੈ। ਉਹ ਗੁਰਮੁਖ ਐਸਾ ਸਾਨੂੰ ਪਛਾਣ ਲੈਂਦੇ ਹੈ, ਆਨੰਦ ਵਿੱਚ ਮਗਨ ਹੋ ਜਾਂਦੇ, ਮਸਤ ਹੋ ਜਾਂਦੇ ਹੈ। ਅਰਧ ਜੋ ਨੀਚੇ ਨੂੰ ਸਾਹ ਜਾਂਦਾ, ਉਰਧ ਜਿਹੜਾ ਤਾਂ ਦਸਵੇਂ ਦੁਆਰ ਨੂੰ ਸਾਹ ਜਾਂਦਾ, ਇਹਦੇ ਚੇਤਨ ਦੋਹਾਂ ਦਾ ਜਦੋਂ ਥੱਲੇ ਦਾ ਸਾਹ ਹੇਠਾਂ ਜਾਣੋਂ ਹਟ ਜਾਵੇ ਤੇ ਅੰਦਰੋਂ ਬਾਹਰ ਨੂੰ ਨਿਕਲਣੋਂ ਹਟ ਜਾਵੇ, ਉਦੋਂ ਦੋਹਾਂ ਦਾ ਸਾਖੀ ਕੌਣ ਹੈ? ਜਿਹੜਾ ਵਿੱਚ ਹੈ ਉਹ ਪ੍ਰਕਾਸ਼ ਰੂਪ, ਉਹਨੂੰ ਸਮਾਇਆ ਹੋਇਆ ਪਛਾਣਦੇ ਹੈ, ਸਾਰਿਆਂ ਚ ਵਿਆਪਕ ਜਾਣਦੇ ਹੈ। ਅਰਧ ਰੱਬ ਨੇ ਜੋ ਊਰਧ ਰੂਪ ਬ੍ਰਹਮ ਹੈ ਉਹਦੇ ਚ ਮਿਲ ਕਰਕੇ ਸਮਾਨ ਰੂਪ ਉਸਨੂੰ ਪਛਾਣ ਲੈਂਦੇ ਹਨ।
ਨੀਚ ਊਚ ਨਹੀਂ ਮਾਨ ਅਮਾਨ,
ਨਾ ਕੋਈ ਨੀਚ ਹੈ, ਨਾ ਕੋਈ ਉੱਚਾ ਹੈ, ਨਾ ਕੋਈ ਮਾਨ ਹੈ ਤੇ ਨਾ ਅਮਾਨ, ਮਾਨ ਤੋਂ ਰਹਿਤ ਹੈ। ਸੋ ਨੀਚ ਊਚ ਨਹੀਂ, ਨੀਵਾਂ ਤਮੋ ਗੁਣ ਵਾਲਾ ਵੀ ਨਹੀਂ ਤਕਰੀਬ ਹੁੰਦਾ, ਉੱਚਾ ਕੋਈ ਉੱਥੇ ਸਦੋ ਗੁਣ ਵੀ ਨਹੀਂ ਤਕਰੀਬ ਹੁੰਦਾ, ਮਾਨ ਸਤਿਕਾਰ ਕਰਾਉਣ ਤੋਂ ਰਜੋ ਗੁਣ ਵੀ ਨਹੀਂ ਕੋਈ ਤਕਰੀਬ ਹੁੰਦਾ, ਅਮਾਨ ਮਾਨ ਤੋਂ ਰਹਿਤ, ਨਿਮਰਤਾ ਵਾਲਾ ਵੀ ਕੋਈ ਪ੍ਰਤੀਤ ਨਹੀਂ ਹੁੰਦਾ। ਐਸੀ ਗੱਲ ਹੈ, ਦੁੰਦਵਾਦ ਹੈ ਨਹੀਂ, ਨਾ ਨੀਵਾਂ ਪੁਣਾ ਹੈ, ਇਹਦੀਆਂ ਜੂਨਾਂ ਨੂੰ ਜਾਣ ਪੁਣਾ ਹੈ, ਨਾ ਸਵਰਗ ਆਦਕਾਂ ਦਾ ਉੱਚਾ ਪੁਣਾ ਹੈ, ਨਾ ਕੋਈ ਇੱਥੇ ਮਾਣ ਦੀ ਇੱਛਾ ਹੈ ਤਪ ਕਰਕੇ, ਨਾ ਅਮਾਨ ਮਾਣ ਤੋਂ ਰਹਿਤ ਕਿਸੇ ਪ੍ਰਕਾਰ ਹੋ ਕਰਕੇ ਵੀ ਸਾਡਾ ਤਾਂ ਜੀ ਕੋਈ ਸਤਿਕਾਰ ਨਹੀਂ ਕਰਦਾ, ਇਸ ਪ੍ਰਕਾਰ ਦੀ ਹਾਲਤ ਦੁੰਦਵਾਦ ਤੋਂ ਰਹਿਤ ਹੈ ਅਵਸਥਾ।
ਵਿਆਪਕ ਰਾਮ ਸਗਲ ਸਾਮਾਨ,
ਵਿਆਪਿਆ ਹੋਇਆ ਰਾਮ ਹੈ, ਸਗਲ ਸਾਮਾਨ ਸਾਰਿਆਂ ਚ ਸਮਾਨ ਰੂਪ ਹੋ ਕੇ ਸਮਾਜਵੀ ਆਕਾਸ਼ ਸਾਰਿਆਂ ਤੱਤਾਂ ਵਿੱਚ ਸਮਾਇਆ ਹੋਇਆ ਹੈ, ਕਿਉਂ ਚੇਤਨ ਸਾਰਿਆਂ 'ਚ ਸਮਾਇਆ ਹੋਇਆ ਹੈ। ਜਿਹੜੇ ਵਿਆਪਕ ਰਾਮ ਵਿੱਚ ਜਿਹੜਾ ਸਿਮਰਨ ਕਰਦੇ ਹੈ, ਉਸ ਵਿਆਪਕ ਰਾਮ 'ਚ ਸਾਰੇ ਸਮਾ ਜਾਂਦੇ ਹੈ, ਅਭੇਦ ਹੋ ਜਾਂਦੇ ਹਨ।
ਚੌਦਸ ਚੌਦਹ
ਓਕਾਰਾਂ ਧਿਆਨ ਕਰਦੇ, ਓਕਾਰਾਂ 'ਚ ਹੀ ਲੀਨ ਹੁੰਦੇ ਹੈ। ਜੋ ਵਿਆਪਕ ਰਾਮ ਨੂੰ ਚੇਤੇ ਕਰਦੇ, ਉਹ ਸਾਰੇ ਉਹਦੇ 'ਚ ਹੀ ਸਮਾ ਜਾਂਦੇ, ਅਭੇਦ ਹੋ ਜਾਂਦੇ ਹਨ।
ਚੌਦਸ ਚੌਦਹ ਲੋਕ ਮਝਾਰ,
ਚੌਦਸ ਦੁਆਰਾ ਜਹਾਜ਼ ਕਿ ਚੌਦਾਂ ਲੋਕ ਮਝਾਰ, ਚੌਦਾਂ ਲੋਕ ਜਿਹੜੇ ਹਨਗੇ, ਸੱਤ ਪਤਾਲ ਹਨਗੇ, ਸੱਤ ਉਤਲੇ ਲੋਕ ਲੋਕ ਆਦਿਕ, ਇਸ ਪ੍ਰਕਾਰ ਦੇ ਗੋ ਲੋਕ ਆਦਿਕ ਉਤਲੇ ਸੱਤ ਅਤੇ ਸੱਤ ਥੱਲੇ ਦੇ, ਇਹ ਚੌਦਾਂ ਲੋਕਾਂ ਦੇ ਵਿੱਚ ਲੋਕ ਚੌਦਾਂ ਕਹਿੰਦੇ ਜਗਜਾਪ ਹੀ ਜੇ ਜਾਪ, ਕਿਉਂ ਚੌਦਸ ਦੁਆਰਾ ਕਹਿੰਦੇ ਚੌਦਾਂ ਲੋਕਾਂ ਦੇ ਵਿੱਚੋਂ ਵਿਆਪਕ ਹੈ, ਇੱਕ ਬ੍ਰਹਿਮੰਡ ਦੇ ਚੌਦਾਂ ਲੋਕ ਮੰਨੇ ਹੈ, ਚੌਦਾਂ ਲੋਕਾਂ 'ਚ ਸੱਤ ਦੀ ਨਾਲੀ ਕੀ ਪੁਰੀਆਂ ਬਣ ਜਾਂਦੀਆਂ ਹਨਗੀਆਂ, ਇਸ ਪ੍ਰਕਾਰ ਚੌਦਾਂ ਲੋਕਾਂ ਦੇ ਵਿੱਚ ਹੀ ਹੈ। ਚੌਦਾਂ ਸਾਹਿਬ ਸੰਵੇਦੀ ਇੰਦਰੀ ਹੈ ਜਿਹੜੇ ਆਪਣੇ, ਪੰਜੇ ਗਿਆਨ ਇੰਦਰੀ, ਪੰਜੇ ਕਰਮ ਇੰਦਰੀਏ, ਮਨ ਬੁੱਧ ਚਿੱਤ ਹੰਕਾਰ, ਇਹ ਚੌਦਾਂ ਹਨਗੇ, ਇਹਨਾਂ ਦਾ ਲੋਕ ਪ੍ਰਕਾਸ਼ ਕਰਨ ਵਾਲਾ ਹੈ, ਹੈ ਮਝਾਰ ਸਾਰਿਆਂ ਦੇ ਵਿੱਚ ਇਹਨਾਂ ਦਾ ਪ੍ਰਕਾਸ਼ਕ ਹੈ। ਇਵੇਂ ਚੌਦਾਂ ਲੋਕਾਂ ਦੇ ਵਿੱਚ ਵੀ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ ਆਦਿਕਾਂ 'ਚ ਵੀ, ਤੇ ਚੌਦਾਂ ਲੋਕਾਂ ਵਿੱਚ ਉਹ ਮਝਾਰ ਵਿੱਚ ਹੈ ਪਰਮੇਸ਼ਰ।
ਰੋਮ ਰੋਮ ਮਹਿ ਬਸ ਹੈ ਮੁਰਾਰ,
ਸਿੰਘ ਜੀ ਇਹ ਸਾਰਾ ਸੰਸਾਰ ਉਹਦੇ ਰੋਮ ਰੋਮ 'ਚ ਕਰੋੜਾਂ ਬ੍ਰਹਿਮੰਡ ਵਸ ਰਹੇ ਆ, ਏਕ ਏਕ ਰੋਮ ਕੋਟ ਕੋਟ ਬ੍ਰਹਿਮੰਡ ਜਾਸ, ਮਾਨਸੋ ਤਾਰ ਤਾਰ ਦਰਸ ਨੇ ਖਾਏ ਹੋਏ, ਇੱਕ ਤੋਂ ਰੋਮ ਜੀ ਦੇ ਕਰੋੜਾਂ ਬ੍ਰਹਿਮੰਡ ਹੈ, ਉਹਨੂੰ ਗੁਰੂ ਨਾਨਕ ਰੂਪ ਧਾਰ ਕੇ ਦਰਸ਼ਨ ਦਿੱਤੇ ਹੈ ਸੰਸਾਰ ਦੇ ਕਲਿਆਣ ਵਾਸਤੇ, ਉਹ ਐਸਾ ਪਰਮੇਸ਼ਰ ਹੈ। ਰੋਮ ਰੋਮ ਮੈਂ ਵਸਿਆ ਮੁਰਾਰ, ਰੋਮ ਰੋਮ 'ਚ ਮੁਰਾਰੀ ਦੇ ਸਾਰੇ ਸੰਸਾਰ ਕਰੋੜਾਂ ਬ੍ਰਹਿਮੰਡ ਖੰਡ ਵਸ ਰਹੇ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ। ਰੋਮ ਰੋਮ ਮੈਂ ਵਸਿਆ ਮੁਰਾਰ, ਜਿਹਦੇ ਰੋਮ ਰੋਮ 'ਚ ਸਿਮਰਨ ਹੁੰਦਾ ਹੈ, ਉਹਦੇ ਅੰਦਰ ਮੁਰਾਰੀ ਫਿਰ ਬਣ ਜਾਂਦਾ ਆਪ ਹੀ।
ਸਤ ਸੰਤੋਖ ਕਾ ਧਰੋ ਧਿਆਨ,
ਜੇ ਤੁਸੀਂ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਹੋ, ਸਤਗੁਣ ਧਾਰਨ ਕਰੋ, ਸੱਚ ਬੋਲਿਆ ਕਰੋ, ਸੰਤੋਖ ਰੱਖਿਆ ਕਰੋ ਵਿਸ਼ਿਆਂ ਵੱਲੋਂ, ਲੋਭ ਵੱਲੋਂ, ਤੇ ਪਰਮੇਸ਼ਰ ਦਾ ਧਿਆਨ ਧਾਰਿਆ ਕਰੋ। ਸਤ ਸੰਤੋਖੀ ਸਤਿਗੁਰ ਪੂਰਾ ਹੈ, ਸਤਿਗੁਰ ਨੂੰ ਸਤ ਸੰਤੋਖ ਦੇ ਦਾਤੇ ਜਾਣ ਕੇ ਮਹਾਰਾਜ ਦਾ ਧਿਆਨ ਕਰਿਆ ਕਰੋ। ਸਤ ਸੰਤੋਖ ਦਾ ਸਤ ਸੰਤੋਖ ਆਦਿਕਾਂ ਦੇ ਸਹਿਤ ਹੋ ਕੇ ਧਾਰਨਾ ਦੇ, ਉਸ ਪਰਮੇਸ਼ਰ ਵਿਆਪਕ ਦਾ ਧਿਆਨ ਧਾਰੋ।
ਕਥਨੀ ਕਥੀਏ ਬ੍ਰਹਮ ਗਿਆਨ,
ਬੋਲੀਏ ਮੂੰਹੋਂ ਵੀ ਕੋਈ ਭੈੜੇ ਬਚਨ ਨਾ ਬੋਲੀਏ, ਕਥਾ ਕਥੀਏ ਤਾਂ ਬ੍ਰਹਮ ਗਿਆਨ ਦੀ ਕਥਨ ਕਰੀਏ, ਮੁੱਖੋਂ ਜਦੋਂ ਬੋਲਦੇ ਰਹੀਏ ਪਰਮੇਸ਼ਰ ਦਾ ਕਥਨੀ ਕਰਦੇ ਰਹੀਏ।
ਪੂਨਿਓ ਪੂਰਾ ਚੰਦ ਆਕਾਸ਼,
ਪੂਨਿਓ ਦੁਆਰਾ ਕਹਿੰਦੇ ਨੇ ਪੂਰਾ ਚੰਦ ਆਕਾਸ਼, ਪੂਰਨ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੋ ਹਨ, ਉਹਨਾਂ ਦੇ ਨਾਲ ਪੂਰਾ ਹੀ ਅਧਿਕਾਰੀ ਜਦੋਂ ਮਿਲ ਜਾਵੇ, ਉਸ ਵੇਲੇ ਪੁੰਨਿਆ ਦੀ ਖਿੱਤ ਹੁੰਦੀ ਹੈ, ਜਦੋਂ ਪੂਰਨ ਸਾਧਨਾ ਦੇ ਸਮੇਤ, ਸਰਦਾ ਆਦਿ ਗੁਣਾਂ ਦੇ ਸਮੇਤ, ਸ਼ਾਂਤੀ ਖਿਮਾ ਆਦਿਕ, ਇਹ ਪੂਰਨਮਾਸੀ ਦੀਆਂ ਪੂਰਾ ਜੇ 15-16 ਖਿੱਤਾਂ ਹੁੰਦੀਆਂ ਹਨਗੀਆਂ, ਇਸੇ ਪ੍ਰਕਾਰ ਸ਼ਾਂਤੀ ਖਿਮਾ ਤੇ ਸਰਦਾ, ਇਸੇ ਦੇ ਕਰਨਾ ਮੇਤਰੀ ਮੁਤਾ ਪੇਖਿਆ ਆਦਿਕ, ਸੰਸੰਤੋਖ ਗਿਆ ਧਰਮ ਵਿਚਾਰ ਆਦਿਕ, ਪੰਜਾਂ ਤੱਤਾਂ ਦੀ ਧਾਰਨਾ ਆਦਿਕ, ਇਹ ਪੁੰਨਿਆ ਦੀ ਫਿਤਵਾ, ਇੰਨੇ ਗੁਣ ਜਦੋਂ ਹੋਣ, ਫਿਰ ਪੂਰਾ ਚੰਦਰਮਾ ਆਕਾਸ਼ ਜੀ ਨੇ ਪ੍ਰਗਟ ਹੁੰਦੇ ਨਾ ਪੁੰਨਿਆ ਨੂੰ, ਇਵੇਂ ਉਹ ਪੁੰਨਿਆ ਦੀ ਖਿਤਵਾ ਸਰਦਾ ਜੀ ਦੇ ਅੰਦਰ ਪੂਰੀ ਹੈ, ਮਹਾਰਾਜ ਸਾਹਿਬ ਜੀ ਉਹਨਾਂ ਦੇ ਚੰਦਰਮਾ ਹਿਰਦੇ ਰੂਪੀ ਆਕਾਸ਼ ਜੀ ਪਰਮੇਸ਼ਰ ਪੂਰਨ ਪ੍ਰਗਟ ਹੋ ਜਾਂਦਾ ਹੈ।
ਪਸਰਹ
ਗਿਆਨ ਉਹਦੇ ਹਿਰਦੇ ਰੂਪੀ ਆਕਾਸ਼ ਜੀ ਪ੍ਰਗਟ ਹੋ ਜਾਂਦਾ ਹੈ।
ਪਸਰਹ ਕਲਾ ਸਹਿਜ ਪਰਗਾਸ,
ਪਸਰਹ ਕਲਾ, ਕਲਾ ਸਾਰੀਆਂ ਜਿਹੜੀਆਂ ਫੈਲੀਆਂ ਹੋਈਆਂ ਨੇ, ਸਾਰੀਆਂ ਕਲਾ ਦਾ ਮਾਲਕ ਹੈ, 64 ਕਲਾ ਵੀ, 16 ਕਲਾ ਵੀ ਮੰਨੀਆਂ ਹਨ, 64 ਕਲਾ ਗੁਰਮਤ ਮਿਲਣੇ ਸਾਗਰ ਵਿੱਚ ਕਥਨ ਕੀਤੀਆਂ ਭਗਵਾਨ ਦੀਆਂ, ਇਸ ਤੋਂ 16 ਕਲਾ ਬ੍ਰਹਮਚਰਜ ਆਦਿਕਾਂ ਦੇ ਸਮੇਤ ਇਹ ਵੀ ਮੰਨੀਆਂ ਹਨ, 5 ਗਿਆਨੇਂਦਰੀਆਂ ਦਾ ਰੋਕਣਾ, 5 ਕਰਮ ਇੰਦਰੀਆਂ ਦਾ ਰੋਕਣਾ, ਇਸੇ ਪ੍ਰਕਾਰ 5 ਤੱਤਾਂ ਦੀ ਧਾਰਨਾ ਹੋਣੀ ਤੇ 16 ਮਨ ਰੋਕ ਲੈਣਾ, ਇਹ 16 ਕਲਾ ਹੋਈਆਂ, ਇਹ ਪਸਰ ਜਾਂਦੀ ਹੈ। ਸਹਿਜ ਸ਼ਾਂਤੀ ਦਾ ਪ੍ਰਕਾਸ਼ ਹਿਰਦੇ 'ਚ ਹੋ ਜਾਂਦਾ ਹੈ, ਸਹਿਜ ਸਰੂਪ ਦਾ ਸੁਖੇ ਪ੍ਰਕਾਸ਼ ਗਿਆਨ ਹੋ ਜਾਂਦਾ ਹੈ।
ਆਦਿ ਅੰਤ ਮੱਧ
ਚੇਤਨ ਸਤਿ ਸਾਰੇ ਪਸਰੀ ਹੋਈ ਹੈ, ਉਹ ਸਿੰਘੇ ਆਪਦਾ ਪ੍ਰਕਾਸ਼ ਗਿਆਨ ਦਾ ਕਰਦਾ ਹੈ।
ਆਦ ਅੰਤ ਮੱਧ ਹੋਏ ਰਹਿਆ ਥੀਰ,
ਆਦ ਵਿੱਚ ਵੀ ਉਹ ਪਰਮੇਸ਼ਰ ਥੀਰ ਨਾਲ ਇਸਤਤ ਹੋ ਰਿਹਾ ਹੈ, ਅੰਤ ਵਿੱਚ ਵੀ ਉਹ ਪਰਮੇਸ਼ਰ ਇਸਤਤ ਹੋ ਰਿਹਾ ਹੈ, ਮੱਧ ਹੁਣ ਵਿਆਪਕ ਸਮੇਂ ਵਿੱਚ ਕਾਲ ਵਿੱਚ ਵੀ ਉਹ ਪਰਮੇਸ਼ਰ ਥੀਰ ਇਸਤਤ ਹੋ ਰਿਹਾ। ਕਈਆਂ ਵੀਰਾਂ ਚ ਵੀਰ ਪਾਠ ਹੁੰਦਾ ਹੈ, ਪਾਠ ਦਾ ਭੇਦ ਸਮਝਣਾ, ਵੀਰ ਹੇ ਭਾਈ ਅਰਥ ਕਰ ਲੈਣਾ, ਪਰ ਮੁੱਖ ਪਾਠ ਥੀਰ ਹੀ ਹੈ, ਇਹੋ ਹੀ ਪਾਠ ਸਮਝਣਾ। ਆਦ ਜਗਤ ਦੇ ਆਦਿ ਵਿੱਚ ਵੀ ਉਹ ਥੀਰ ਇਸਤਤ ਹੋ ਰਿਹਾ ਸੀ, ਜਦੋਂ ਜਗਤ ਦੀ ਪੜਨੋਂ ਕਰ ਲਏਗਾ ਉਦੋਂ ਵੀ ਇਸਤਤ ਰਹੇਗਾ, ਹੁਣ ਮੱਧ ਜਦੋਂ ਸਾਰੇ ਯੁੱਗ ਰਚੇ ਹੈ, ਵਿਆਪਕ ਹੈ, ਇਹਦੇ ਚ ਵੀ ਥੀਰ ਇਸਤਤ ਹੋ ਰਿਹਾ ਹੈ, ਉਸ ਵਾਹਿਗੁਰੂ ਵਿੱਚ ਇਸਤਤ ਹੋਵੇ। ਆਦ ਜਨਮ ਤੋਂ ਲਾ ਕੇ ਅੰਤ ਤੱਕ ਬਾਲਕ ਬਵਾਨੀ ਜਵਾਨੀ ਬਿਰਧ ਅਵਸਥਾ ਵਿੱਚ ਸਦਾ ਉਸ ਵਿੱਚ ਇਸਤਤ ਰਹਿਣਾ ਚਾਹੀਦਾ ਹੈ।
ਸੁਖ ਸਾਗਰ ਮਹਿਰ ਮਹਿ ਕਬੀਰ,
ਕਬੀਰ ਜੀ ਕਹਿੰਦੇ ਉਹ ਸੁਖਾਂ ਦਾ ਸਮੁੰਦਰ ਹੈ, ਉਹਦੇ ਵਿੱਚ ਰਮਿਆ ਰਹੇ, ਹਰ ਵਕਤ ਰਚਿਆ ਰਹੇ, ਜਿਹੜਾ ਉਸ ਪਰਮੇਸ਼ਰ ਦਾ ਉਚਾਰਨ ਕਰਦਾ ਹੈ ਉਹ ਸੁਖਾਂ ਦਾ ਸਮੁੰਦਰ ਹੈ। ਉਸ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਤਾਂ ਰੰਗ ਰਹੇ ਹਾਂ, ਮਿਲ ਰਹੇ ਹਾਂ, ਜੇ ਕਿਸੇ ਨੇ ਰਚਣਾ ਹੈ ਉਹ ਹੈ ਸੁਖਾਂ ਦਾ ਸਮੁੰਦਰ, ਮੈਂ ਬੁੱਧੀ ਦੁਆਰਾ ਉਸ ਨੂੰ ਕਬੀਰ ਜੀ ਕਹਿੰਦੇ ਰਮੇ ਰਚ ਜਾਵੇ। ਸੁਖ ਸਾਗਰ ਮੈਂ ਸੁਖਾਂ ਦੇ ਸਮੁੰਦਰ ਪਰਮੇਸ਼ਵਰ ਜੀ ਰਮੇ ਰਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਅਸੀਂ ਉਸ ਦੇ ਉਚਾਰਨ ਚ ਲੱਗੇ ਰਹਿੰਦੇ ਹਾਂ। ਇਸ ਪ੍ਰਕਾਰ ਛੁੱਟੀ ਗੌੜੀ ਪੂਰੀ ਕੀਤੀ ਇੱਥੇ ਆਪ ਜੀ ਨੇ।